ਬਾਬਾ ਜੀ ਨੇ ਆਪਣੇ ਇੱਕ ਪ੍ਰੇਮੀ ਨੂੰ ਆਤਮਾ ਰਾਹੀਂ ਪਹੁੰਚ ਕੇ ਮਾੜੇ ਪਾਸੇ ਜਾਣ ਤੋਂ ਬਚਾਉਣਾ। ਇਸ ਸਮੇਂ ਤੱਕ ਬਾਬਾ ਜੀ ਦੀ ਆਤਮਕ ਅਵਸਥਾ ਨਾਮ ਜਪ ਦੁਆਰਾ ਬਹੁਤ ਉੱਚੀ ਹੋ ਚੁੱਕੀ ਸੀ। ਆਪ ਜੀ ਸਥੂਲ ਸਰੀਰ ਵਿਚੋਂ ਆਤਮਾ ਵੱਖ ਕਰਕੇ ਸੂਖਮ ਸਰੀਰ ਧਾਰ ਜਿੱਥੇ ਵੀ ਜਾਣਾ ਚਾਹੁਣ ਅੱਖ ਦੇ ਫੋਰ ਵਿਚ ਉਥੇ ਪੁੱਜ ਜਾਂਦੇ ਅਤੇ ਪ੍ਰੇਮੀ ਜਨਾਂ ਨਾਲ ਬਚਨ ਬਲਾਸ ਵੀ ਘਰ ਆਉਂਦੇ। ਪ੍ਰੇਮੀ ਜਨਾਂ ਨੂੰ ਇੰਜ ਪ੍ਰਤੀਤ ਹੁੰਦਾ ਕਿ ਬਾਬਾ ਜੀ ਸਾਕਸ਼ਾਤ ਸਰੀਰਕ ਰੂਪ ਵਿਚ ਮੇਰੇ ਨਾਲ ਗੱਲਾਂ ਬਾਤਾਂ ਕਰ ਰਹੇ ਹਨ। ਭਾਵੇਂ ਸੁਣਨ ਨੂੰ ਜਾਂ ਪੜ੍ਹਨ ਨੂੰ ਇਹ ਗੱਲ ਥੋੜੀ ਅਸਚਰਜ ਲੱਗੇ, ਕਿਉਂਕਿ ਅਸੀਂ ਜੋ ਅਜੇ ਪੰਜ ਭੂਤਕ ਮਿੱਟੀ ਨਾਲ ਪਿਆਰ ਪਾਈ ਬੈਠੇ ਹਾਂ, ਆਤਮਾ ਨੂੰ ਸਰੀਰ ਨਾਲੋਂ ਵੱਖ ਕਰਕੇ ਸੂਖਮ ਸਰੀਰ ਰਾਹੀਂ ਵਿਚਰਨ ਵਾਲੀ ਗੱਲ ਸਾਨੂੰ ਸ਼ਾਇਦ ਅਣਹੋਣੀ ਭਾਸੇਗੀ, ਕਿਉਂਕਿ ਅਸੀਂ ਹਰ ਗੱਲ ਨੂੰ ਆਪਣੀ ਸੋਚ, ਮਤ ਤੇ ਮਿੱਤ ਨਾਲ ਤੋਲਦੇ ਤੇ ਨਾਪਦੇ ਹਾਂ। ਪਰ ਇਹ ਕਮਾਈ ਅਤੇ ਮਿਹਨਤ ਦਾ ਵਿਸ਼ਾ ਹੈ। ਜਿਹੜੇ ਇਸ ਗੁਰਮਤ ਮਾਰਗ ਦੇ ਪਾਂਧੀ ਬਣੇ ਅਤੇ ਨਾਮ ਦੀ ਕਮਾਈ ਕੀਤੀ, ਉਨ੍ਹਾਂ ਲਈ ਅਜਿਹੀਆਂ ਗੱਲਾਂ ਬਹੁਤ ਮਾਮੂਲੀ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਗੁਰੂ ਨਾਨਕ ਚਮਤਕਾਰ ਵਿਚ ਉੱਚੇ ਖੰਡਾਂ ਦੇ ਕੌਤਕ, ਪਿਆਰੇ ਦਾ ਪਿਆਰਾ ਅਤੇ ਰਾਜਾ ਸ਼ਿਵਨਾਭ ਇਤ ਆਦਿਕ ਸਾਖੀਆਂ ਰਾਹੀਂ ਅਤੇ ਹੋਰ ਬੇਅੰਤ ਥਾਵਾਂ ਤੇ ਇਸ ਵਿਸ਼ੇ ਪ੍ਰਥਾਏ ਬਹੁਤ ਸਪਸ਼ਟ ਕੀਤਾ ਹੈ। ਲਿਖਿਆ ਹੈ ਕਿ ਕਿਵੇਂ ਨਾਮੀ ਪੁਰਸ਼ ਦੀ ਆਤਮਾ ਸਿਮਰਨ ਕਰਨ ਨਾਲ ਸਰੀਰ ਵਿਚੋਂ ਅਲੱਗ ਹੋ ਜਾਂਦੀ ਹੈ ਅਤੇ ਸਰੀਰ ਨੂੰ ਛੱਡ ਕੇ ਆਤਮਾ ਆਪਣੇ ਆਪ ਨੂੰ ਹੌਲਾ ਤੇ ਸੁਤੰਤਰ ਮਹਿਸੂਸ ਕਰਕੇ ਖੁੱਲ ਅਤੇ ਸੁਤੰਤਰਤਾ ਦੇ ਇਲਾਹੀ ਰੰਗਾਂ ਨੂੰ ਮਾਣਦੀ ਹੈ। ਆਤਮਾ ਸਰੀਰ ਤੋਂ ਵੱਖ ਹੋ ਕੇ ਵੇਖਦੀ ਹੈ ਕਿ ਪੰਜਾਂ ਤੱਤਾਂ ਦੀ ਮਡੋਲੀ ਜੋ ਪ੍ਰਭੂ ਜੀ ਨੇ ਮੇਰੇ ਵਸਣ ਲਈ ਬਣਾਈ ਹੈ ਉਹ ਹੋਰ ਹੈ ਅਤੇ ਮੈਂ ਇਸ ਵਿਚ ਰਹਿਣ ਵਾਲੀ ਵੱਖਰੀ ਹਸਤੀ ਹਾਂ। ਜਿਨ੍ਹਾਂ ਮਹਾਂਪੁਰਸ਼ਾਂ ਨੇ ਚੰਗੀ ਤਪੱਸਿਆ ਕਰਕੇ ਜਾਂ ਆਪਣੇ ਮਨ ਦੀ ਇਕਾਗਰਤਾ ਨੂੰ ਵਧਾ ਕੇ ਆਪਣਾ ਸੂਖਮ ਸਰੀਰ ਬਲਵਾਨ ਕਰ ਲਿਆ ਹੋਵੇ, ਉਹ ਆਪਣੇ ਸਥੂਲ ਸਰੀਰ ਨੂੰ ਚੋਲੇ ਵਾਂਗਰ ਜਦ ਵੀ ਚਾਹੁਣ ਲਾ ਕੇ ਵੱਖਰਾ ਰੱਖ ਦਿੰਦੇ ਨੇ ਅਤੇ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਿੱਥੇ ਉਹ ਚਾਹੁਣ ਬਿਨਾਂ ਕਿਸੇ ਰੋਕ ਟੋਕ ਦੇ ਵਿਚਰ ਸਕਦੇ ਹਨ ਅਤੇ ਫੇਰ ਜਦ ਚਾਹੁਣ ਆਪਣੀ ਆਤਮਾ ਨੂੰ ਉਸ ਸਥੂਲ ਸਰੀਰ ਵਿਚ ਪ੍ਰਵੇਸ਼ ਕਰਕੇ ਮੁੜ ਪਹਿਲੇ ਵਾਂਗ ਵਿਚਰਦੇ ਹਨ। ਅਜਿਹੀ ਹੀ ਇਕ ਘਟਨਾ ਇਕ ਤਿਬਤੀ ਲਾਮੇ ਟੀ ਲਾਮ ਸਿੰਘ ਰੰਪਾ ਦੀ ਅੰਗਰੇਜ਼ੀ ਵਿਚ ਛਪੀ ਪੁਸਤਕ ਥਰਡ ਆਈ ਭਾਵ ਤੀਜਾ ਨੇਤਰ, ਜੋ ਲੱਖਾਂ ਦੀ ਗਿਣਤੀ ਵਿਚ ਛਪੀ ਵਿਚ ਵੀ ਦਰਜ ਹੈ। ਉਸ ਵਿਚ ਉਹ ਵਰਣਨ ਕਰਦਾ ਹੈ ਕਿ ਉਸਨੇ ਬਹੁਤ ਹੀ ਕਠਿਨ ਤਪੱਸਿਆ ਮਿਹਨਤ ਨਾਲ ਛੋਟੀ ਉਮਰ ਵਿਚ ਹੀ ਇਹ ਸਥੂਲ ਸਰੀਰ ਤੋਂ ਸੂਖਮ ਸਰੀਰ ਵੱਖ ਕਰਨ ਦੀ ਤਾਕਤ ਪ੍ਰਾਪਤ ਕਰ ਲਈ ਸੀ। ਤਿੱਬਤ ਦੇ ਕਿਸੇ ਸ਼ਹਿਰ ਵਿਚ ਦਲਾਈ ਲਾਮਾ ਦੀ ਅਗਵਾਈ ਹੇਠ ਇਕ ਆਸ਼ਰਮ ਬਣਿਆ ਹੋਇਆ ਸੀ। ਇਹ ਲਾਮ ਸਿੰਘ 8 ਵਰਿਆਂ ਦਾ ਹੀ ਸੀ ਜਦੋਂ ਉਹ ਆਸ਼ਰਮ ਦੇ ਚੋਟੀ ਦੇ ਜੋਗੀਸ਼ਵਰਾਂ ਨੇ ਇਸ ਨੂੰ ਪਰਖ ਕੇ ਆਸ਼ਰਮ ਦੇ ਮੁਖੀ ਵਜੋਂ ਚੁਣ ਲਿਆ ਤੇ ਕਈ ਮਹੀਨਿਆਂ ਦੇ ਸਖ਼ਤ ਯੋਗ ਅਭਿਆਸ ਨਾਲ ਇਸ ਨੂੰ ਕਾਫ਼ੀ ਨਿਪੁੰਨ ਬਣਾ ਦਿੱਤਾ। ਉਹ ਲਿਖਦਾ ਹੈ ਕਿ ਇਕ ਦਿਨ ਮੈਂ ਗੁਫਾ ਵਿਚ ਸਮਾਧੀ ਲਗਾਈ, ਧਿਆਨ ਮਗਨ ਸਾਂ ਕਿ ਮੈਂ ਆਪਣੇ ਸਥੂਲ ਸਰੀਰ ਨੂੰ ਉਥੇ ਹੀ ਛੱਡ ਦਿੱਤਾ ਅਤੇ ਸੂਖਮ ਸਰੀਰ ਨਾਲ ਉਸ ਗੁਫਾ ਚੋਂ ਨਿਕਲ ਕੇ ਸਾਰੇ ਤਿੱਬਤ ਦੀ ਸੈਰ ਕੀਤੀ। ਇਕ ਅਣਦਿਸ ਸੂਖਮ ਤਾਰ ਨਾਲ ਮੇਰੇ ਸੂਖਮ ਅਤੇ ਸਥੂਲ ਸਰੀਰ ਦਾ ਆਪਸੀ ਸਬੰਧ ਬਣਿਆ ਰਿਹਾ। ਕੁਝ ਚਿਰ ਇਸੇ ਪ੍ਰਕਾਰ ਦੁਨੀਆਂ ਦਾ ਰੰਗ ਦੇਖ ਕੇ ਮੈਂ ਫੇਰ ਗੁਫਾ ਵਿਚ ਪਏ ਆਪਣੇ ਸਥੂਲ ਸਰੀਰ ਵਿਚ ਜਾ ਪ੍ਰਵੇਸ਼ ਕੀਤਾ। ਇੱਥੇ ਹੀ ਬਸ ਨਹੀਂ, ਇਕ ਹੋਰ ਯੋਗੀ ਪਰਮਹੰਸ ਯੋਗਾਨੰਦ ਨੇ ਆਪਣੀ ਸਵੈ ਜੀਵਨੀ ਲਿਖੀ ਹੈ ਜੋ ਕਿ ਆਟੋਬਾਇਓਗ੍ਰਾਫੀ ਆਫ਼ ਯੋਗੀ ਦੇ ਨਾਂ ਹੇਠ ਅਮਰੀਕਾ ਵਿਚ ਛਪੀ ਸੀ। ਅਜਿਹੀਆਂ ਸਥੂਲ ਸਰੀਰ ਤੋਂ ਸੂਖਮ ਸਰੀਰ ਅਲੱਗ ਕਰਕੇ ਦੁਨੀਆਂ ਵਿਚ ਵਿਚਰਨ ਦੀਆਂ ਕਈ ਘਟਨਾਵਾਂ ਉਸ ਯੋਗੀ ਨੇ ਉਸ ਵਿਚ ਲਿਖੀਆਂ ਹਨ। ਗੱਲ ਤਾਂ ਸਿਰਫ ਮਨ ਨੂੰ ਪੂਰਨ ਇਕਾਗਰ ਕਰਨ ਦੀ ਹੈ। ਨਾਮੀ ਪੁਰਸ਼ ਲਈ ਅਜਿਹੀਆਂ ਹਾਲਤਾਂ ਵਿਚ ਵਿਚਰ ਜਾਣਾ ਬਹੁਤ ਹੀ ਮਾਮੂਲੀ ਗੱਲ ਹੈ, ਕਿਉਂਕਿ ਪਰਮੇਸ਼ਰ ਪ੍ਰਾਪਤੀ ਤੋਂ ਤਾਂ ਇਹ ਬਹੁਤ ਹੇਠਲੀਆਂ ਅਵਸਥਾ ਹਨ। ਸੋ ਹੁਣ ਤੱਕ ਬਾਬਾ ਜੀ ਦੀ ਆਤਮਕ ਅਵਸਥਾ ਵੀ ਬਹੁਤ ਬਲਵਾਨ ਹੋ ਚੁੱਕੀ ਸੀ। ਇਕ ਸਮੇਂ ਸ਼ਾਮ ਦਾ ਵਕਤ ਸੀ, ਬਾਬਾ ਜੀ ਆਪਣੇ ਰਹਾਇਸ਼ੀ ਕਮਰੇ ਵਿਚ ਸੋਦਰ ਦਾ ਪਾਠ ਕਰਕੇ ਸਿਮਰਨ ਕਰ ਰਹੇ ਸਨ ਕਿ ਬਾਬਾ ਜੀ ਦਾ ਧਿਆਨ ਅਚਾਨਕ ਆਪਣੇ ਨਿਕਟਵਰਤੀ ਪ੍ਰੇਮੀ ਵੱਲ ਗਿਆ। ਇੱਥੇ ਉਸ ਦਾ ਨਾਮ ਦੱਸਣਾ ਵਾਜਬ ਨਹੀਂ। ਸੋ ਧਿਆਨ ਵਿਚ ਬਾਬਾ ਜੀ ਨੇ ਦੇਖਿਆ ਕਿ ਉਹ ਪ੍ਰੇਮੀ ਆਚਰਣ ਤੋਂ ਡਿੱਗਣ ਵਾਸਤੇ ਘਰੋਂ ਤੁਰ ਪਿਆ ਹੈ ਅਤੇ ਮਨ ਵਿਚ ਕਾਮ ਪੂਰਤੀ ਦਾ ਫੁਰਨਾ ਕਾਫ਼ੀ ਪ੍ਰਬਲ ਹੈ। ਬਾਬਾ ਜੀ ਨੇ ਸੋਚਿਆ ਕਿ ਜੇਕਰ ਕੋਈ ਯਤਨ ਨਾ ਕੀਤਾ ਗਿਆ ਤਾਂ ਹੋ ਸਕਦਾ ਹੈ ਕਿ ਗੁਰੂ ਵਾਕ ਅਨੁਸਾਰ ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ ਅਤੇ ਇਹ ਭੈੜਾ ਫੁਰਨਾ ਜੋ ਸਾਕਾਰ ਹੋਣ ਲਈ ਇਹ ਗੁਰਮੁਖ ਪਿਆਰਾ ਸਰੀਰ ਨੂੰ ਲੈ ਤੁਰਿਆ ਹੈ, ਪਤਾ ਨਹੀਂ ਇਸ ਨੂੰ ਕਿਸ ਖੂਹ ਖਾਤੇ ਵਿਚ ਸੁੱਟ ਦੇਵੇ। ਸਾਡਾ ਮੁਹੱਬਤੀ ਹੈ सो साडा भी फर्ज बनता है कि इसका बचाव करिए। गुरु चरणा विच बेनती कीती अते सूखम शरीर नाल जो आत्मा सथूल शरीर तो वक करके बनिया सी सरगोधे तो लाहौर पुज के उस सड़क ते उस प्रेमी नू अगे हो मिले जिस सड़क ते ओ प्रेमी वाहो उदाही बुरी प्रेरणा अधीन तुरिया जा रहा सी। बाबा जी ने जा पुछया भाई जी किधर चले हो असी तां तुहानू मिलन आए जी। बाबा जी नू सामने तक के ते बचन सुन के शरीर पाणीओ पाणी हो गया अते भैड़े फुरने उपर पाणी फिर गया। ओ प्रेमी बाबा जी नाल वापस घर नू तुर पिया। जदों घर दे नजदीक पुजे तां ओ प्रेमी अगे पिछे तके पर महापुरख तां अपना फर्ज निभा के वापस अपने पंज भूतक सथूल शरीर विच सरगोधे जा चुके सन। मन विचों भैड़ा फुरना तां दर्शना नाल ही निकल चुका सी, हुण तां पछतावा ही मन नू लांता पा रहा सी। घर आराम कीता। अगले दिन ओ प्रेमी लाहौर तों चल के सरगोधे बाबा जी पास खिमा जाचना वास्ते पुजा। बाबा जी ने गुरु सिख्या नू हिरदे विच दृढ़ करन लई प्रेरणा दित्ती ते कहा कि अगां तों कोई ऐसा भैड़ा संकल्प जेकर बने भी तां उस वेले ही सतगुरु जी नू हाजर नाजर जाण के कि साडा गुरु सद सुणदा सद वेखदा अंतरजामी है उस अगे अरदास करनी। जो भी आपां माड़े जां चंगे कर्म करदे हां साडे सारे ही कीते कर्मां नू उह प्रतख वेखदा है। अंदर कमाणा सर पर उगड़ै भावें कोई बह धरती विच कमाई ओ तां घट घट के अंतर की जानत भले बुरे की पीर पछाणत। मनुख माड़ा कर्म उस वेले करदा है जदों ए जाने के उस नू कोई वेखदा नहीं, पर जे मन विच सतगुरु जी दा फरमान याद आ जावे के लोक कमावे किस ते जां वेखें सदा हदूर थान तनंतर रव रहिया प्रभ मेरा भरपूर, फिर ए जीव माड़े कर्म तों बच सकदा है। अते अनक पड़दे मैं कमावे विकार खिन मैं प्रगट होहे संसार दा ज्ञान मन विच जे आ जावे तद जीव माड़े कर्मां तों पिछा छुड़ा सकदा है। माड़े कर्म मनुख नू जन्मां दे गेड़ विच पा दिंदे हन। जीव गुरु दर अरदास ही करदा रहे तद सतगुरु जी रहम कर दिंदे हन। गुरु पातशाह जी दा हुक्म भी है जो गुरु अर्जन देव साहिब पातशाह जी ने पन्ना 519 ते गुरु ग्रंथ साहिब विच दर्ज कीता है कि जी की बिरथा होए सो गुर पै अरदास कर छोड़ सियाणप सगल मन तन अर्पता। आपा समर्पित करके सच्चे दिलों कीती अरदास नाल सर्व कारज रास हुंदे हन अते मनुख गुरु कृपा दा पात्र बन जांदा है। इस प्रकार बाबा जी पासों ए गुर उपदेश सुन के उस प्रेमी ने पिछला पछतावा कीता अते अगां तों सावधान होके गुरु आशे अनुसार वचन जीवन जीण लई वचनबद्ध होया। अजिही ही एक होर घटना जो करीबन 1953 दे नजदीक दी है। ओह घटना इस प्रकार है कि एक गुरमुख परिवार जो बाबा जी दा संगती सी जलंधर मॉडल टाउन विच रहिंदा सी। उहना दे तीन बच्चे सन, दो लड़के अते एक लड़की। उहना ने अपने एक भचंगी दा विआह इंग्लैंड विच कर दिता। सरदारां दे घर दा होण कारण उस बच्चे ने हथी बहुता कम कार कीता नहीं सी, पर विदेश जाके काफी मेहनत करनी पई। दूसरा घरद्यां दे प्यार दी घाट कारण उस लड़के दा मन इंग्लैंड चो उपराम हो गया ते उसने अपनी माता नू पत्र पाया कि मैं इस मुल्क तो जल्दी वापस आ रहा हां क्योंकि इत्थे मेरा मन नहीं लगदा। ए पत्र लैके उस गुरमुख प्यारे दी माता बीबी जी बाबा जी पास आए ते पत्र सुनाया। नाल ही बेनती कीती कि बड़े जतना नाल असीं इस नू बाहर भेजिया है, उत्थे इस दा मन नहीं लगदा ते वापस आ जाण बारे पत्र लिखिया है। जेकर ओ वापस आ गया तद उस दी घरवाली नू वी इधर ही आउणा पवेगा ते जे ओ इधर ना आई तद सारा परिवार उलझन विच पै जावेगा। सो कृपा करके आप जी कोई उपा करन दी खेचल करो। बाबा जी कहण लगे कि बीबी तुसी उदास ना होवो, सतगुरु श्री गुरु ग्रंथ साहिब जी दे चरणा विच अरदास बेनती भावना सहत करो क्योंकि सतगुरु जी जागदी जोत दसां पातशाहियां दा प्रतख स्वरूप हन। सो दूसरे हर रोज अपने नितनेम तो अलावा जपजी साहब दे पंज पाठ प्रेम नाल करके बच्चे दे निमित अरदास करिया करो, सतगुरु कृपा करनगे। सो बीबी ने वचन मन के गुरु चरणा विच अरदास कीती ते वापस चली गई। कोई दो को हफ्ते पिछों ओ बीबी बड़ी प्रसन्नचित मुड़ आप बाबा जी पास आई। गुरफते बुलाउण उपरंत बाबा जी ने पुछया कि बीबी जी सुनाओ को काका जी दा खत पत्र आया है। बीबी कहण लगी कि आप जी ने बड़ी कृपा कीती है, उसदा ही पत्र लैके आई हां। ए जो पत्र उसने लिखिया है साडी समझ विच नहीं आउंदा। बाबा जी ने ओ पत्र जो बीबी नूं दित्ता सी ਸੋ ਦਾਸ ਨੂੰ ਪੜ੍ਹਨ ਲਈ ਹੁਕਮ ਕੀਤਾ। ਉਸ ਪੱਤਰ ਵਿੱਚ ਉਸ ਲੜਕੇ ਨੇ ਫਤਿਹ ਉਪਰੰਤ ਆਪਣੀ ਮਾਤਾ ਨੂੰ ਲਿਖਿਆ ਸੀ ਕਿ ਜਿਵੇਂ ਮੈਂ ਪਹਿਲੇ ਵਾਪਸ ਇੰਡੀਆ ਜਾਣ ਬਾਰੇ ਆਪਣਾ ਮਨ ਬਣਾ ਲਿਆ ਸੀ, ਪਿਛਲੇ ਸੋਮਵਾਰ ਮੈਂ ਉਦਾਸ ਮਨ ਕਾਰਨ ਛੁੱਟੀ ਲੈ ਕੇ ਇੱਕ ਪਾਰਕ ਵਿੱਚ ਬੈਠਾ ਪਾਠ ਕਰ ਰਿਹਾ ਸਾਂ ਕਿ ਮੇਰੇ ਪਾਸ ਰਾਮਪੁਰ ਖੇੜੇ ਵਾਲੇ ਬਾਬਾ ਜੀ ਆਏ ਅਤੇ ਅੱਧੇ ਘੰਟੇ ਦੇ ਕਰੀਬਨ ਮੇਰੇ ਨਾਲ ਬਚਨ ਕੀਤੇ। ਮੈਂ ਉਨ੍ਹਾਂ ਨੂੰ ਆਪਣੇ ਉਦਾਸ ਮਨ ਅਤੇ ਵਾਪਸ ਵਤਨ ਚਲੇ ਜਾਣ ਬਾਰੇ ਦੱਸਿਆ, ਸੋ ਉਨ੍ਹਾਂ ਨੇ ਮੈਨੂੰ ਕਾਫ਼ੀ ਸਮਝਾਇਆ ਅਤੇ ਕਿਹਾ ਕਿ ਵਾਪਸ ਜਾਣ ਦੀ ਲੋੜ ਨਹੀਂ, ਜਦ ਮਨ ਉਦਾਸ ਹੋਵੇ ਤਦ ਪਾਠ ਸਿਮਰਨ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਿਆ ਕਰੋ। ਸੋ ਉਸ ਦਿਨ ਤੋਂ ਮੇਰਾ ਮਨ ਬਿਲਕੁਲ ਠੀਕ ਹੈ, ਮੈਂ ਕੰਮ ਤੇ ਵੀ ਪੂਰਾ ਸਮਾਂ ਜਾਂਦਾ ਹਾਂ ਅਤੇ ਜੋ ਵਾਪਸ ਇੰਡੀਆ ਜਾਣ ਬਾਰੇ ਤੁਹਾਨੂੰ ਲਿਖਿਆ ਸੀ ਸੋ ਮੈਂ ਉਹ ਫੈਸਲਾ ਬਦਲ ਲਿਆ ਹੈ, ਤੁਸੀਂ ਕਿਸੇ ਕਿਸਮ ਦਾ ਫਿਕਰ ਨਹੀਂ ਕਰਨਾ। ਮੈਂ ਬਾਬਾ ਜੀ ਦੇ ਦਰਸ਼ਨ ਕਰਕੇ ਇੰਨਾ ਪ੍ਰਭਾਵਿਤ ਹੋਇਆ ਕਿ ਮੈਂ ਪੁੱਛ ਵੀ ਨਾ ਸਕਿਆ ਕਿ ਉਹ ਕਿੱਥੇ ਠਹਿਰੇ ਹੋਏ ਨੇ, ਸੋ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਸੇਵਾਦਾਰਾਂ ਪਾਸੋਂ ਪਤਾ ਕਰਕੇ ਵਾਪਸੀ ਡਾਕ ਮੈਨੂੰ ਲਿਖੋ ਕਿ ਬਾਬਾ ਜੀ ਕਿੱਥੇ ਕਿਸ ਪਾਸ ਰਹਿ ਰਹੇ ਹਨ ਤੇ ਉਨ੍ਹਾਂ ਨੇ ਕਿੰਨਾ ਚਿਰ ਇੰਗਲੈਂਡ ਵਿਚ ਰਹਿਣਾ ਹੈ। ਇਸ ਤਰ੍ਹਾਂ ਦਾ ਜੋ ਪੱਤਰ ਲਿਖਿਆ ਸੀ ਮੈਂ ਬਾਬਾ ਜੀ ਨੂੰ ਪੜ੍ਹ ਕੇ ਸੁਣਾ ਦਿੱਤਾ। ਪੱਤਰ ਸੁਣ ਕੇ ਬਾਬਾ ਜੀ ਨੇ ਇਹ ਖੱਤ ਮੇਰੇ ਪਾਸੋਂ ਲੈ ਕੇ ਪਾੜ ਸੁੱਟਿਆ ਤੇ ਬੀਬੀ ਨੂੰ ਹਦਾਇਤ ਕੀਤੀ ਕਿ ਇਹ ਗੱਲ ਅਗਾਂਹ ਕਿਸੇ ਨੂੰ ਨਹੀਂ ਦੱਸਣੀ, ਕਾਕੇ ਨੂੰ ਕਹਿਣਾ ਕਿ ਗੁਰਬਾਣੀ ਦਾ ਪਾਠ ਕਰਿਆ ਕਰੇ ਅਤੇ ਜੋ ਤੁਹਾਨੂੰ ਜਪਜੀ ਸਾਹਿਬ ਦੇ ਪਾਠ ਦੱਸੇ ਹਨ ਉਹ ਵੀ ਜ਼ਰੂਰ ਕਰੀ ਜਾਣੇ, ਬਾਕੀ ਸਾਡੀ ਪ੍ਰਥਾ ਏ ਕਾਕੇ ਨੂੰ ਕੁਝ ਨਹੀਂ ਲਿਖਣਾ। ਇੰਨੇ ਬਚਨ ਕਰਕੇ ਬਾਬਾ ਜੀ ਮੰਜੇ ਤੋਂ ਉੱਠੇ ਤੇ ਉਹ ਪੱਤਰ ਜੋ ਪਾੜ ਕੇ ਹੱਥ ਵਿਚ ਫੜਿਆ ਸੀ ਚੁੱਲ੍ਹੇ ਦੀ ਬਲਦੀ ਅੱਗ ਵਿਚ ਸਾੜ ਦਿੱਤਾ। ਬਾਬਾ ਜੀ ਦੇ ਵਾਪਸ ਜਾਣ ਤੋਂ ਪਿੱਛੋਂ ਆਪ ਜੀ ਨੇ ਦਾਸ ਨੂੰ ਦੱਸਿਆ ਕਿ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਡੀ ਸੁਰਤ ਨੂੰ ਇੰਨੀ ਸੁਤੰਤਰਤਾ ਬਖਸ਼ੀ ਹੋਈ ਹੈ ਕਿ ਇੱਥੇ ਬੈਠੇ ਹੀ ਅਸੀਂ ਸਾਰੀ ਦੁਨੀਆਂ ਵਿਚ ਜਿੱਥੇ ਵੀ ਜਾਣਾ ਚਾਹੀਏ ਜਦੋਂ ਵੀ ਜਾਣਾ ਚਾਹੀਏ ਸੂਖਮ ਸਰੀਰ ਨਾਲ ਚਲੇ ਜਾਈਦਾ ਹੈ। ਦੂਸਰੇ ਨੂੰ ਇਹ ਪਤਾ ਨਹੀਂ ਲੱਗਦਾ ਕਿ ਇਹ ਸਰੀਰ ਸਥੂਲ ਹੈ ਜਾਂ ਸੂਖਮ ਹੈ, ਇਹ ਸਤਿਗੁਰੂ ਜੀ ਦੀ ਸਾਡੇ ਉਪਰ ਖਾਸ ਬਖਸ਼ਿਸ਼ ਹੈ। ਸੋ ਇਸ ਪ੍ਰਕਾਰ ਇਹ ਮਹਾਨ ਆਤਮਾ ਇਸ ਸੰਸਾਰ ਵਿਚ ਸਰੀਰ ਰਾਹੀਂ ਵੀ ਵਿਚਰਦੀ ਅਤੇ ਜਦੋਂ ਭਜਨ ਸਿਮਰਨ ਵਿਚ ਬੈਠਣਾ ਤਦ ਸਰੀਰ ਤੋਂ ਸੁਤੰਤਰ ਹੋ ਕੇ ਅਗੰਮੀ ਦੇਸ਼ਾਂ ਦੇ ਰੰਗ ਮਾਣਨੇ ਅਤੇ ਅਨੇਕਾਂ ਪ੍ਰੇਮੀਆਂ ਨੂੰ ਉਨ੍ਹਾਂ ਦੇ ਭਲੇ ਹਿੱਤ ਉਨ੍ਹਾਂ ਦੀ ਸ਼ਰਧਾ ਭਾਵਨੀ ਅਧੀਨ ਆਰਥਕ ਪਰਮਾਰਥਕ ਅਗਵਾਈ ਸੂਖਮ ਸਰੀਰ ਰਾਹੀਂ ਦੇ ਆਉਣੀ ਬਾਬਾ ਜੀ ਲਈ ਇਕ ਮਾਮੂਲੀ ਗੱਲ ਸੀ।